ਮੁੱਠੇ ਨੂੰ ਸਭ ਕੁਝ ਮੰਨੀ ਜਾਂਦੇ ਨੇ। ਉਹ ਸਰੀਰ ਦਾ ਹੱਥ ਹੈ ਦਸਤਾ ਮੁੱਠਾ ਕੂੜ ਛੁਰਾ, ਛੁਰਾ ਦਾ ਮਨ ਆਪੇ ਹੈ ਜੋ ਕਲਪਨਾ ਕਰਦਾ ਹੈ ਉਹੀ ਤਾਂ ਛੁਰਾ ਕਲਕਾਤੀ, ਜੋ ਕਲਪਨਾ ਉਹੀ ਤਾਂ ਛੁਰਾ ਹੈ, ਇਹਦਾ ਬੰਦੀ ਸੋਚ ਹੀ ਛੁਰਾ ਹੈ। ਕੂੜ ਛੁਰਾ ਮੁੱਠਾ ਬਣਦਾ ਸਰੀਰ ਦਾ ਦਸਤਾ ਹੀ ਦਸਤਾ ਮੁੱਠਾ ਫੜਨ ਵਾਲਾ ਹੁੰਦਾ ਜਿਹੜਾ।
ਸਤਿਗੁਰ ਪਰਚੈ ਪਰਮ ਪਦ ਪਾਈਐ,
ਸਤਿਗੁਰ ਪਰਚੈ ਪਰਮ ਪਦ ਪਾਈਐ,
ਸੱਚੇ ਸ਼ਬਦ ਸਮਾਇ ਲਿਆ,
ਸੱਚੇ ਸ਼ਬਦ ਸਮਾਇ ਲਿਆ, ਸਤਿਗੁਰ ਨਾਲ ਪਰਚੇ ਪਰਮ ਪਦ ਪਾਈਦਾ ਪਾ ਲਈਦਾ।
ਇੱਕੇ
ਇਹਦਾ ਉੱਚਾ ਕੋਈ ਪਦ ਨਹੀਂ, ਪਰਮ ਪਦ ਤੋਂ ਉੱਚਾ ਕੋਈ ਪਦ ਨਹੀਂ। ਪਰਮ ਪਦ ਹੈ ਨਿਰਭੈ ਪਦ, ਅਭੈ ਪਦ, ਭੈ ਰਹਿਤ ਪਦ ਪਾਈਐ।
ਏਕੇ ਕੋ ਸੱਚ ਏਕਾ ਜਾਣੈ ਹੋਮੇ ਦੂਜਾ ਦੂਜਾ,
ਪਰਮ ਪਦ ਪਾਈਐ,
ਸੱਚੇ ਸ਼ਬਦ ਸਮਾਇ ਲਿਆ,
ਸੱਚੇ ਸ਼ਬਦ ਸਮਾਇ ਲਿਆ, ਉਸ ਵੇਲੇ ਸੱਚ ਸ਼ਬਦ ਚ ਸਮਾਇਆ ਹੋਇਆ ਹੈ। ਸੱਚ ਸ਼ਬਦ ਕੀ ਹੈ? ਹੁਕਮ ਦੇ ਵਿੱਚ ਸਮਾਇਆ ਹੋਇਆ, ਸੱਚ ਸ਼ਬਦ ਦਾ ਮਤਲਬ ਹੁਕਮ ਚ ਸਮਾਇਆ ਹੋਇਆ।
ਏਕੇ
ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਇ, ਜਿਹੜਾ ਗੁਰ ਹੈ ਅੰਦਰ ਅੰਤਰ ਆਤਮਾ ਉਹ ਗੁਰ ਹੈ, ਉਹ ਸ਼ਬਦ ਵਿੱਚ ਸਮਾਉਂਦਾ, ਮਨ ਨਹੀਂ ਸਮਾਉਂਦਾ ਸ਼ਬਦ ਵਿੱਚ, ਮਨ ਗੁਰ ਚ ਸਮਾਉਂਦਾ, ਗੁਰ ਇੱਕ ਹੁੰਦਾ, ਇੱਕ ਹੋ ਕੇ ਸ਼ਬਦ ਵਿੱਚ ਸਮਾਉਂਦਾ। ਇੱਕ ਹੋ ਕੇ ਸ਼ਬਦ ਵਿੱਚ ਸਮਾਇਆ ਜਾਂਦਾ, ਅੱਧਾ ਅੱਧਾ ਨਹੀਂ ਸਮਾ ਸਕਦਾ ਸ਼ਬਦ ਚ, ਬਸ ਆਹੀ ਭੇਦ ਹੈ। ਗੁਰ ਸ਼ਬਦ ਸਮਾਵੇ ਉੱਥੇ ਕਿਹਾ, ਮਨ ਕਿੱਥੇ ਗਿਆ? ਮਨ ਤਾਂ ਗੁਰ ਦਾ ਹੀ ਮਨ ਹੈ ਨਾ, ਗੁਰ ਦਾ ਮਨ ਮੰਨਦਾ ਹੁਣ ਸਮਾਉਣ ਨੂੰ ਸ਼ਬਦ ਦੇ ਵਿੱਚ, ਪਹਿਲਾਂ ਮੰਨਦਾ ਨਹੀਂ ਸੀ ਸਮਾਉਣ, ਪਹਿਲਾਂ ਸ਼ਬਦ ਕੌੜਾ ਲੱਗਣ ਲੱਗ ਗਿਆ ਸੀ, ਨਾਮ ਕੌੜਾ ਲੱਗਣ ਲੱਗ ਗਿਆ ਸੀ, ਆਪਣੀ ਮਰਜ਼ੀ ਪੈਦਾ ਹੋ ਗਈ ਸੀ, ਹੁਣ ਮਨ ਨੇ ਮਰਜ਼ੀ ਤਿਆਗ ਤੀ, ਗੁਰ ਕੇ ਭਾਣੇ ਫਿਰ ਚੱਲਣ ਲੱਗ ਗਿਆ। ਪਹਿਲਾਂ ਗੁਰ ਨਾਲੇ ਸਤਿਗੁਰ ਨਾਲੇ ਟਕਰਾਅ ਹੋ ਗਿਆ ਸੀ, ਮਰਜ਼ੀਆਂ ਦੋ ਹੋ ਗਈਆਂ ਸੀ, ਉਤਰੇ ਡੌਰੂ ਵੱਜ ਪਿਆ ਸੀ, ਕੱਲ ਨਾਲ ਦਾ ਡੌਰੂ ਵਾਇਆ, ਕਲਪਣਾ ਦਾ ਡੌਰੂ ਵੱਜ ਗਿਆ ਅੰਦਰ, ਵੱਜ ਗਿਆ ਇੱਕ ਵਾਰ ਫਿਰ ਬੰਦ ਨਹੀਂ ਹੁੰਦਾ ਡੌਰੂ। ਡੌਰੂ ਸ਼ਿਵਜੀ ਦਾ ਨਾ, ਬੰਦ ਕਾਹਤੇ ਹੋਵੇ, ਸ਼ਿਵਜੀ ਵੀ ਸਮਾਧੀ ਲਾਉਂਦਾ, ਇਹ ਸ਼ਿਵਜੀ ਦੇ ਚੇਲੇ ਨੇ, ਡੌਰੂ ਨਹੀਂ ਬੰਦ ਹੁੰਦਾ ਇਹਨਾਂ ਦਾ, ਡੌਰੂ ਬੰਦ ਕਰਦੇ ਨੇ ਸਮਾਧੀ, ਚੋਰ ਕੁਛ ਨਹੀਂ ਕਰਦੇ, ਇਹ ਸਮਾਂ ਡੌਰੂ ਰੱਖਦੇ ਨੇ ਵੀ ਵਜਾਉਣ, ਇਹਨਾਂ ਨੂੰ ਪਤਾ ਨਹੀਂ ਡੌਰੂ ਕੀ ਹੁੰਦਾ। ਦੋ ਲਫ਼ਜ਼ ਕਹੇ ਨੇ ਦਸ ਗ੍ਰੰਥ ਵਿੱਚ, ਡੌਰੂ ਔਰ ਖੱਡਾ, ਖੱਡਾ ਪ੍ਰਥਮੇ ਖੱਡਾ ਸਾਜ ਕੇ, ਡੌਰੂ ਵੀ ਇਹ ਦੋ ਹੁਕਮ ਨੇ ਜਿਹੜੇ, ਆਪਣਾ ਪਾਣਾ ਬੁਰਕਾ ਪਾਣਾ ਹੀ ਡੌਰੂ, ਖੱਡੇ ਦੀਆਂ ਵੀ ਦੋ ਧਾਰਾਂ ਨੇ, ਸੱਚ ਕੀ ਕਰਤੀ ਔਰ ਕਲ ਕਰਤੀ, ਡੌਰੂ ਚ ਵੀ ਦੋ ਇਹਨੇ ਸੱਚ ਕੀ ਕਰਤੀ ਕਲ ਕਰਤੀ, ਦੋ ਲਫ਼ਜ਼ ਨਵੇਂ ਵਰਤੇ ਨੇ, ਦੋਵੇਂ ਐਸੇ ਅਧਿਆਏ ਨੇ ਵਿਦਵਾਨ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਤਾਂ ਕਿਹਾ ਪ੍ਰਥਮੇ ਖੱਡਾ ਸਾਜ ਕੇ ਜਬ ਸਾਇਆ, ਖੱਡਾ ਕੀ ਹੈ? ਅੱਪਲ ਅੱਲੋ ਨੂਰ ਉਪਾਇਆ, ਖੱਡਾ ਨੂਰ ਹੈ, ਖੰਡ ਉਹਦਾ ਹਿੱਸਾ ਟੁਕੜਾ, ਅਣਸ ਉਹ ਸਾਜਿਆ, ਦੋ ਹਿੱਸਿਆਂ ਕਰਕੇ ਫਿਰ ਸੰਸਾਰ ਪੈਦਾ ਕੀਤਾ। ਪਾਪ ਪੁੰਨ ਦੋ ਭਾਈ ਪੈਦਾ ਕੀਤੇ ਨਾ, ਪੁੰਨ ਜਿਹੜਾ ਕਹਿੰਦਾ ਮੈਂ ਸੰਸਾਰ ਦੇ ਵਿੱਚ ਲਿਪਤ ਹੋਣਾ ਨਹੀਂ, ਪਾਪ ਕਹਿੰਦਾ ਮੈਂ ਲਿਪਤ ਹੋ ਜਾਂਦਾ, ਇੱਕ ਕਹਾਣੀ ਚ ਵੜ ਗਿਆ, ਕਹਿੰਦਾ ਵੀ ਆਪਾਂ ਹੱਥ ਲਵੇੜਨੇ ਨੀ, ਇੱਕ ਪਰੇ ਖੜਾ, ਇੱਕ ਮਾਇਆ ਚ ਲਿਪਤ ਹੋ ਗਿਆ।
ਏਕੇ ਕੋ ਸੱਚ ਏਕਾ ਜਾਣਾ ਹੋਮੇ ਦੂਜਾ ਦੂਰ ਕੀ,
ਏਕੇ ਕੋ ਸੱਚ ਏਕਾ ਜਾਣਾ, ਏਕਾ ਕੀ ਹੁੰਦਾ, ਏਕਤਾ ਕੀ ਹੁੰਦੀ,
ਸੱਚ ਏਕਾ ਜਾਣਾ,
ਜਦ ਮਨ ਔਰ ਚਿੱਤ ਦੀ ਏਕਤਾ ਹੋ ਜਾਂਦੀ ਹੈ ਨਾ, ਫਿਰ ਇਹਨੂੰ ਪਤਾ ਲੱਗਦਾ ਇੱਕ ਕੀ ਹੁੰਦਾ, ਉਸੇ ਇੱਕ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ, ਕਹਿੰਦੇ ਆਪੇ ਹੋ ਜਾਂਦਾ, ਏਕੇ ਕੋ ਏਕਤਾ ਨੂੰ ਜਿਹਦੇ ਅੰਦਰ ਇੱਕ ਹੈ, ਜਿਹਦੇ ਅੰਦਰ ਦੁਬਦਾ ਨਹੀਂ ਹੈ, ਦੁਬਦਾ ਨਹੀਂ ਤਾਂ ਰੋਗ ਨਹੀਂ ਵਿਆਪਦਾ, ਦੁਬਦਾ ਵਿਆਪਦਾ ਰੋਗ।
ਸੱਚ ਏਕਾ
ਜਦ ਏਕਤਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ, ਏਕਾ ਹੋ ਗਿਆ ਰੋਗ ਸੋਗ ਮਿਟ ਗਏ, ਲੜਾਈ ਖਤਮ ਹੋ
ਗਈ। ਸੱਚ ਏਕਾ ਜਾਣਾ,
ਏਕਾ ਜਦ ਹੋਇਆ ਨਾ ਕੋ ਸੱਚ ਏਕਾ ਜਾਣਾ, ਇਹ ਹਮੇਸ਼ਾ ਲਈ ਏਕਾ ਹੋਇਆ। ਹੁਣ ਸੱਚ ਏਕਾ ਕੀ ਹੈ? ਹਮੇਸ਼ਾ ਲਈ ਏਕਾ, ਨਾ ਟੁੱਟਣ ਵਾਲਾ ਏਕਾ, ਅਖੰਡ ਏਕਾ। ਇਹ ਆਪਣੀ ਮਰਜ਼ੀ ਨਾਲ ਭਾਵੇਂ ਤੋੜੋ, ਤੇ ਕੋਈ ਨਹੀਂ ਤੋੜ ਸਕਦਾ, ਕੋਈ ਨਹੀਂ ਇਹਦੇ ਏਕੇ ਨੂੰ ਭੰਗ ਕਰ ਸਕਦਾ, ਇਹਦੇ ਏਕੇ ਨੂੰ ਕੋਈ ਖਤਰਾ ਨਹੀਂ। ਇਹਨੂੰ ਆਪਣੇ ਆਪ ਤੋਂ ਹੀ ਖਤਰਾ ਸੀ। ਮੈਂ ਕਿਉਂ ਤੋੜੂ?
ਹਉਮੈ ਦੂਜਾ ਦੂਰ ਕੀਆ,
ਹਉਮੈ ਦੂਜਾ ਦੂਰ ਕੀਆ, ਦੂਜਾ ਤਾਂ ਤੋੜਨੇ ਵਾਲਾ ਦਾ, ਦੂਜਾ ਤੋੜਨੇ ਵਾਲਾ ਸੁਭਾਅ ਦੂਰ ਕਰਤਾ। ਹਉਮੈ ਤੋੜਦੀ ਸੀ ਏਕਾ, ਦੂਜਾ ਮਨ ਸੀ, ਹੋਮੇ ਨਾਲ ਮਨ ਜੁੜ ਜਾਂਦਾ ਤਾਂ ਏਕਾ ਤੋੜ ਲੈਂਦੇ ਸੀ। ਮਨ ਵੀ ਦੂਰ ਕਰਤਾ ਮਨ ਤੋਂ, ਹੋਮੇ ਦੂਜਾ ਜਿਹੜਾ ਮਨ ਹੈ ਨਾ ਉਹ ਤੋਂ ਹੋਮੇ ਨਾਲ ਮਨ ਨੂੰ ਅੱਡ ਅੱਡ ਕਰਤਾ, ਹੋਮੇ ਛਡਾਤੀ ਉਹਦੀ, ਹੋਮੇ ਦੂਜਾ
ਦੂਰ ਕੀਆ
ਦੂਰ।
ਸੋ ਜੋਗੀ ਗੁਰ ਸ਼ਬਦ ਪਛਾਣੇ,
ਸੋ ਜੋਗੀ ਗੁਰ ਸ਼ਬਦ ਪਛਾਣੇ, ਜੋਗੀ ਉਹ ਹੈ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ, ਪਛਾਣ ਲਿਆ, ਇਹਦੇ ਚ ਬੁੱਝ ਲਿਆ ਕੀ ਲਿਖਿਆ ਹੈ, ਉਹ ਜੋਗੀ ਹੈ।
ਅੰਤਰ ਕਮਲ ਪ੍ਰਗਾਸ਼ ਸੀ,
ਅੰਤਰ ਕਮਲ ਪ੍ਰਗਾਸ਼ ਸੀ, ਉਹਦੇ ਅੰਦਰ ਹਿਰਦਾ ਕਮਲ ਖਿੜ ਜਾਂਦਾ ਹੈ। ਉਹ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁੱਖ ਪਾਪ ਦਾ, ਉਹਦੇ ਅੰਦਰੋਂ ਦੁੱਖ ਪਾਪ ਦਾ ਨਾਸ਼ ਹੋ ਜਾਂਦਾ।
ਜੀਵਤ ਮਰੈ ਤਾਂ ਸਭ ਕੁਝ ਸੂਝੈ,
ਇਸ ਤਰੀਕੇ ਨਾਲ ਜਿਹੜਾ ਜਿਉਂਦਾ ਮਰਦਾ, ਇਹ ਇਸ ਤਰੀਕੇ ਨਾਲ ਜਿਹਦਾ ਕਮਲ ਵਿਗਾਸ ਹੋਇਆ ਜਿਉਂਦਾ ਮਰਿਆ ਹੋਇਆ ਹੁੰਦਾ, ਇਸ ਅਵਸਥਾ ਵਿੱਚ ਜੀਵ ਜਿਉਂਦਾ ਮਰਿਆ ਹੋਇਆ ਹੀ ਹੁੰਦਾ। ਜਿਹਦਾ ਹਿਰਦਾ ਖਿੜਿਆ ਹੋਇਆ ਨਾ ਉਹਦਾ ਮਨ ਮਰਿਆ ਹੋਇਆ, ਮਨ ਨਹੀਂ ਹਿਰਦਾ ਖਿੰਡ ਦਿੰਦਾ ਕਦੇ ਵੀ, ਅੱਗ ਜਾਲ ਕੇ ਰੱਖਦਾ ਨਾ ਉੱਥੇ। ਹੁਣ ਚੁੱਲ੍ਹਾ ਆਇਆ ਉੱਥੇ, ਹੁਣ ਕਮਲ ਬਚਾਏ ਰਹੂ ਜਾਂ ਉਹਨੇ ਚੁੱਲ੍ਹਾ ਬਜਾਉਣਾ ਹੀ ਨਹੀਂ ਸਾਰਾ ਦਿਨ।
ਜੀਵਤ ਮਰੇ ਤਾਂ ਸਭ ਕੁਝ ਸੁਝੇ,
ਜਿਹਨੇ ਚੁੱਲ੍ਹਾ ਬਜਾਉਣਾ ਹੀ ਨਹੀਂ ਹੈ ਅੰਦਰ, ਉੱਥੇ ਕਮਲ ਖਿੜਿਆ ਰਹੂ।
ਜੀਵਤ ਮਰੇ ਤਾਂ ਸਭ ਕੁਝ ਸੁਝੇ,
ਜੀਵਤ ਮਰੇ ਤਾਂ ਸਭ ਕੁਝ ਸੁਝੇ, ਸਾਰੀ ਸੋਝੀ ਆ ਜਾਂਦੀ।
ਅੰਤਰ ਜਾਣਾ
ਸਾਰੀ ਸੋਝੀ, ਦੇਖੋ ਸੁਝਿਆ ਹੈ, ਇਹ ਸੋਝੀ ਆਪ ਹੀ ਆਉਂਦੀ ਹੈ, ਕੋਈ ਦੱਸਦਾ ਨਹੀਂ ਹੈ।
ਜੀਵਤ ਮਰੇ ਤਾਂ ਸਭ ਕੁਝ ਸੁਝਿਆ,
ਸੋਝੀ ਕਿੱਥੋਂ ਆਈ? ਫਿਰ ਕਹਿੰਦੇ ਸੁਝਦਾ ਸਭ ਕੁਝ, ਫਿਰ ਸਮਝ ਆਉਂਦੀ ਹੈ ਸਾਰੀ। ਉਹ ਜੀਵਤ ਮਰੇ ਤੇ ਪਹਿਲਾਂ ਨਹੀਂ ਸੋਝੀ ਆਉਂਦੀ, ਇਹਦਾ ਮਤਲਬ ਤੁਸੀਂ ਜੀਵਤ ਮਰੇ ਨਹੀਂ ਹੋਏ, ਥੋਤੇ ਸਮਾਧੀ ਤੁਹਾਡੀ ਲੱਗੀ ਨਹੀਂ, ਜਿਹਦੀ ਸਮਾਧੀ ਲੱਗ ਗਈ ਜੀਵਤ ਮਰ ਗਿਆ। ਇੱਕ ਸਕਿੰਟ ਵਾਸਤੇ ਵੀ ਸਮਾਧੀ ਨਹੀਂ ਤੁਹਾਡੀ ਲੱਗੀ ਜੋਗੀ।
ਅੰਤਰ ਜਾਣੇ ਸਰਬ ਦਇਆ,
ਅੰਤਰ ਜਾਣੇ ਸਰਬ ਦਇਆ, ਅੰਦਰ ਉਹ ਆਪਣੇ ਅੰਦਰ ਅੰਦਰੋਂ ਟੋਟਲ ਦਇਆ ਕੀ ਹੁੰਦੀ ਹੈ? ਦਇਆ ਕਿਹਨੂੰ ਕਹਿੰਦੇ ਨੇ? 84 ਲੱਖ ਜੂਨ ਦੀ ਦਇਆ ਹੀ ਜਾਣ ਲੈਂਦਾ ਆਦਮੀ ਦੀ ਦਇਆ ਤੱਕ ਪਾਸੇ ਰਹੀ। ਜਿੰਨੀ ਸ੍ਰਿਸ਼ਟੀ ਹੈ ਕਿਹਨੂੰ ਕੀ ਚਾਹੀਦਾ, ਕਿਹਨੂੰ ਕੀ ਚਾਹੀਦਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲੋੜ ਹੈ, ਕਿਹਨੂੰ ਕੀ ਲੋੜ ਹੈ, ਆਤਮਾ ਦੇ ਲੈਵਲ ਤੇ, ਸਰੀਰ ਦੇ ਲੈਵਲ ਤੇ ਉਹ ਸਾਰੀ ਸਮਝ ਲੈਂਦਾ। ਇਹਨਾਂ ਨੂੰ ਤਾਂ ਦਇਆ ਦਾ ਵੀ ਨਹੀਂ ਪਤਾ ਕੀ ਹੈ, ਦਇਆ ਵੀ ਆਪਣੀ ਆਪਣੀ ਇਹਨਾਂ ਦੀ। ਇਹ ਤਾਂ ਕਿਸੇ ਨੂੰ ਜੇਲ੍ਹ ਚੋਂ ਬਾਹਰ ਕੱਢਦੀ ਹੈ ਤਾਂ ਵੀ ਕਹਿੰਦੇ ਨੇ ਪਾਪ ਕਰਤਾ, 10 ਸਾਲ ਦੀ ਕੈਦ ਹੈ ਜੇ ਸਾਲ ਦੀ ਮਾਫ ਕਰਕੇ ਸਾਲ ਪਹਿਲਾਂ ਛੱਡ ਦਈਏ ਤਾਂ ਕਹਿੰਦੇ ਨੇ ਪਾਪ ਹੈ। ਇਹਨਾਂ ਨੂੰ ਕੀ ਪਤਾ ਵੀ ਪਾਪ ਹੈ? ਕਿਉਂਕਿ ਜਿਹੋ ਜਿਹੀ ਬੁੱਧੀ ਜਿੰਨੀ ਕੁ ਬੁੱਧੀ ਉਹ ਜਿਹੀ ਸੋਚ, ਇਸ ਕਰਕੇ ਪੁੱਨ ਪਾਪ ਦੀ ਸੋਚ ਹੈ ਛੋਟੀ ਬੁੱਧੀ ਚ ਹੋਈ ਹੋਈ ਹੈ। ਵਾਸਨਾ ਖਾਣ ਖਾਣ ਦੀ ਸੋਚ ਹੈ ਉਹ ਵੀ ਛੋਟੀ ਬੁੱਧੀ ਚ ਹੋਈ ਹੋਈ ਹੈ। ਗੁਰਬਾਣੀ ਕਹਿੰਦੀ ਆ ਪੁੱਨ ਪਾਪ ਹਮਰੇ ਵਸਣਾ, ਸਾਡੇ ਵਸੇ ਨੀ ਪੁੱਨ ਪਾਪ।
ਨਾਨਕ ਤਾਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀਆਂ।
ਨਾਨਕ ਤਾਕੂ ਮਿਲੇ ਵਡਾਈ, ਵਡਾਈ ਉਹਨੂੰ ਮਿਲਦੀ ਹੈ ਸੰਸਾਰ ਦੇ ਵਿੱਚੋਂ, ਸੰਸਾਰ ਚ ਵਡਿਆਈ ਉਹਨੂੰ ਮਿਲਦੀ ਹੈ, ਸੰਸਾਰ ਚ ਉਹ ਵੱਡਾ ਮੰਨਿਆ ਜਾਂਦਾ, ਸੱਚਖੰਡ ਚ ਨਹੀਂ ਮੰਨਿਆ ਜਾਂਦਾ। ਸੰਸਾਰ ਨੂੰ ਸੇਧ ਜਿਹੜਾ ਦਿੰਦਾ ਹੈ ਉਹਨੂੰ ਸੰਸਾਰ ਚ ਵੱਡਾ ਹੈ।
ਆਪ ਪਛਾਣੇ ਸਰਬ ਜੀ,
ਜਿਹੜਾ ਆਪਣਾ ਆਪਾ ਪਛਾਣ, ਔਰ ਆਪਣਾ ਆਪਾ ਹੀ ਸਾਰੇ ਜੀ ਉਹਦੇ ਵਿੱਚ, ਜੋ ਮੇਰੇ ਜਾਂ ਸਭ ਦੇ ਵਿੱਚ ਹੈ।
ਆਪ ਪਛਾਣੇ ਸਰਬ ਜੀ,
ਜਿਹੜੀ ਗੱਲ ਦੀ ਮੈਨੂੰ ਤਕਲੀਫ ਹੈ ਉਹਦੀ ਹਰੇਕ ਨੂੰ ਤਕਲੀਫ, ਜਿਹੋ ਜਿਹਾ ਮੈਂ ਚਾਹੁੰਦਾ ਮੇਰੇ ਨਾਲ ਵਿਹਾਰ ਹੋ, ਕੱਲ੍ਹ ਸਾਰੇ ਮੈਨੂੰ ਉਹੋ ਜਿਹਾ ਵਿਹਾਰ ਸਾਰਿਆਂ ਨੂੰ ਕਰਨਾ ਚਾਹੀਦਾ। ਆਪਣਾ ਆਪਾ ਸਾਰਿਆਂ ਨੂੰ ਪਛਾਣੇ, ਦੂਜੇ ਦੀ ਤਕਲੀਫ ਨੂੰ ਆਪਣੀ ਤਕਲੀਫ ਮੰਨੇ, ਫਿਰ ਉਹ ਦੂਜੇ ਨੂੰ ਤਕਲੀਫ ਦੇ ਨਹੀਂ ਸਕਦਾ। ਉਹਦੀ ਸਮੱਸਿਆ ਜਿਹੜੀ ਉਹਨੂੰ ਸਮਝੇ, ਪਰ ਸਮੱਸਿਆ ਜੀ ਦੇ ਲੈਵਲ ਤੇ ਸਮਝੇ, ਜਾਤ ਦੇ ਲੈਵਲ ਤੇ ਨਾ ਸਮਝੇ। ਜਾਤ ਦੇ ਲੈਵਲ ਤੇ ਸਮੱਸਿਆਵਾਂ ਖੜੀਆਂ ਵੀ ਪਰਮੇਸ਼ਰ ਨੇ ਕੀਤੀਆਂ, ਹੱਲ ਵੀ ਉਹਨੇ ਕਰਨੀ, ਖੜੀਆਂ ਵੀ ਉਹਨੇ ਕੀਤੀਆਂ ਨੇ। ਜਿਹਨੂੰ ਦੁੱਖ ਦਿੱਤਾ ਉਹਨੇ ਦੱਸਿਆ, ਜਿਹਨੂੰ ਸੁੱਖ ਦਿੱਤਾ ਉਹਨੇ ਦੱਸਿਆ। ਅਸੀਂ ਸੰਸਾਰੀ ਦੁੱਖ ਸੁੱਖ ਚ ਹਸਤਾਖੇਪ ਕਰਾਂਗੇ, ਬਿਲਕੁਲ ਬੇਵਕੂਫੀ। ਹਾਂ, ਜੇ ਅੰਦਰੋਂ ਸਾਡੇ ਪ੍ਰੇਰਣਾ ਕਰਕੇ ਕਰਾਉਂਦੇ ਫਿਰ ਕਰ ਲਓ, ਪਰ ਇਹਨੂੰ ਅਸੀਂ ਆਪਣਾ ਠੇਕਾ ਨਹੀਂ ਲੈ ਸਕਦੇ। ਕੋਈ ਚਲਿਆ ਜਾਂਦਾ ਰਾਹ ਦੇ ਵਿੱਚ, ਕੋਈ ਕਿਸੇ ਨੇ ਗਿਰ ਪਿਆ, ਐਕਸੀਡੈਂਟ ਹੋ ਗਿਆ, ਉਹਨੂੰ ਚੱਕ ਕੇ ਲੈ ਗਏ, ਕੁਛ ਪੈਸੇ ਵੀ ਖਰਚ ਕਰਤੇ, ਆਪਣਾ ਚਲੋ ਕੰਮ ਵੀ ਖਰਾਬ ਹੋ ਗਿਆ, ਉਹ ਗੱਲ ਅਲੱਗ ਹੈ। ਪ੍ਰੇਰਣਾ ਦੇ ਕੇ ਹੀ ਕਰਾਉਂਦੇ, ਪਰ ਜਿਹੜੀ ਦਇਆ ਜੀ ਤੇ ਕਰਦੀ ਹੈ ਆਤਮ ਦੇ ਲੈਵਲ ਤੇ, ਉਹ ਵੀ ਫਸਿਆ ਹੋਇਆ। ਅਸਲ ਦੇ ਵਿੱਚ ਜੀ ਦਇਆ ਜਾਣੇ ਜੀ ਕੀ ਕੁਛ ਪੁਰਤਾ, ਪਰ ਜਾਣੇ ਕਿਵੇਂ ਜੀ ਕੀ ਦਇਆ? ਇਸ ਅਵਸਥਾ ਚ ਜੀ ਕੀ ਦਇਆ ਜਾਣਦਾ ਹੈ, ਆਪੇ ਜਾਣੇ
ਸਰਬ ਜੀ,
ਸਰਬ ਜੀ ਸਾਰੇ ਜੀਆਂ ਨੂੰ ਸਮਝ ਲੈ, ਸਾਰੇ ਜੀਆਂ ਨੂੰ ਹੁਕਮ ਸਮਝਦਾ, ਜਿਹੜਾ ਹੁਕਮ ਸਾਰੇ ਜੀਆਂ ਨੂੰ ਦਿਆ ਕਰਦਾ, ਹੁਕਮ ਦੇ ਰਿਹਾ, ਹੁਕਮ ਨਾਲ ਜੁੜੇ ਤੇ ਬਾਅਦ ਹੀ ਸਾਰੀ ਗੱਲ ਦੀ ਸਮਝ ਆਉਂਦੀ ਹੈ। ਸਾਰੀ ਸ੍ਰਿਸ਼ਟੀ ਰਾਜਾ ਰਾਮ ਦੀ ਜਿਹੜੀ ਕਹਾਣੀ ਹੈ, ਹੁਕਮ ਨਾਲ ਜੁੜੇ ਤੇ ਬਿਨਾਂ ਸਮਝ ਆਉਂਦੀ ਹੋਈ ਨਹੀਂ ਹੁੰਦੀ। ਉਦੋਂ ਪਹਿਲਾਂ ਆਦਮੀ ਦੀ ਆਪਣੀ ਬੁੱਧੀ ਦੇ ਜਿਹੜੇ ਕਿਆਸ ਰਾਈਆਂ ਨੇ, ਆਪਣੀ ਆਪਣੀ ਮਰਜ਼ੀ ਦੀਆਂ ਗੱਲਾਂ ਨੇ, ਆਪਾਂ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਦੇਤੀ, ਇਸ ਕਰਕੇ ਭਿੰਨ ਭਿੰਨ ਰਾਇਆਂ ਨੇ ਜਿਹਨਾਂ 'ਚ ਅਸੀਂ ਆਪਣੀ ਬੁੱਧੀ ਦੇ ਲੈਵਲ 'ਤੇ ਸੋਚਦੇ ਹਾਂ। ਜਦੋਂ ਹੁਕਮ ਨਾਲ ਜੁੜ ਕੇ ਜਿਹੜੇ ਸੋਚਦੇ ਨੇ ਉਹਨਾਂ ਦੀ ਇੱਕ ਹੁੰਦੀ ਹੈ, ਭਗਤ ਸਾਰੇ ਹੁਕਮ ਨਾਲ ਜੁੜੇ ਹੋਏ ਕਰਕੇ ਕਰਾਇਆ, ਇਹਨਾਂ ਦੀ ਹੁਕਮ ਤੇ ਆ ਕੇ ਕਰਾਇਆ ਹੋਣੀ, ਸੱਚ ਤੇ ਆ ਕੇ ਕਰਾਇਆ ਹੋਣੀ। ਜਿਹਨਾਂ ਦਾ ਸੱਚ ਤੇ ਨਹੀਂ ਆ ਜਾਂਦੇ, ਸਚਿਆਰੇ ਨਹੀਂ ਹੋ ਜਾਂਦੇ, ਮਨ ਤਾਂ ਸਚਿਆਰਾ ਹੈ ਨਹੀਂ, ਇਕਰਾ ਨਹੀਂ ਹੋ ਸਕਦਾ, ਸਚਿਆਰੇ ਦੇ ਬਾਅਦ ਇਕਰਾ ਹੋ। ਉੱਥੇ ਤੱਕ ਆਪਣੀ ਆਪਣੀ ਦਇਆ ਹੈ, ਆਪਣਾ ਆਪਣਾ ਦ੍ਰਿਸ਼ਟੀਕੋਣ ਹੈ। ਕੋਈ ਕਹਿੰਦਾ ਇਹਨੂੰ ਫਕੀਰ ਨੂੰ ਕੋਈ ਦੇਣਾ ਚਾਹੀਦਾ, ਕੋਈ ਕਹਿੰਦਾ ਤਾਂ ਜੀ ਵਿਗੜਦੇ ਨੇ ਇਹਨੂੰ ਵਿਗਾੜਨਾ ਪੈਸੇ ਦੇ ਕੇ, ਵਿਹਲੇ ਆਦਤ ਪੈਂਦੀ ਹੈ ਇਹਨਾਂ ਦੀ, ਆਦਤ ਵਿਗੜਦੀ ਹੈ। ਹੁਣ ਉਹਦੀ ਵੀ ਦਲੀਲ ਹੈ, ਉਹਦੀ ਵੀ ਦਲੀਲ, ਆਪਣੀ ਆਪਣੀ ਦਲੀਲ ਹੈ। ਆਪੇ ਜਾਣੇ ਸਰਬ ਜੀ,
ਆਦਕੋ ਬਿਸਮਾਦ ਵਿਚਾਰ ਕਥੀਅਲੇ ਸੁਣ ਨਿਰੰਤਰ ਵਾਸ ਲੀਆ।
ਆਦਕੋ ਕਵਨ ਵਿਚਾਰ ਕਥੀਅਲੇ, ਸਵਾਲ ਸੀਗਾ ਜਿਹੜਾ ਆਦ ਹੈ, ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਨਾ ਹੋਈ, ਉਹ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ, ਜੇ ਉਹਦੀ ਵਿਚਾਰ ਕਰਨੀ ਹੋਵੇ, ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਉਹਦਾ ਤੁਸੀਂ ਕਿਵੇਂ ਕਥਨ ਕਰੋਗੇ? ਉਹਦਾ ਕੋਈ ਦੱਸੋ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਗੱਲ ਕੋਈ। ਇਹਨਾਂ ਦੇ ਗ੍ਰੰਥਾਂ 'ਚ ਅੱਡ ਅੱਡ ਗੱਲਾਂ ਸ੍ਰਿਸ਼ਟੀ ਰਚਨਾ ਬਾਰੇ, ਹਿੰਦੂ ਮਤ ਦੇ ਵਿੱਚ ਵੱਖਰੀਆਂ ਵੱਖਰੀਆਂ ਗੱਲਾਂ ਕਰਕੇ ਉਹਨਾਂ ਨੇ ਨਾਨਕ ਤੋਂ ਪੁੱਛਿਆ ਵੀ ਤੁਸੀਂ ਤਾਂ ਸਾਰੇ ਧਰਮ ਵੀ ਰਿਜੈਕਟ ਕਰਤੇ, ਉਮਤਾਂ ਵੀ ਰਿਜੈਕਟ ਕਰਤੀਆਂ, ਆਦਿ ਬਾਰੇ ਤੁਸੀਂ ਦੱਸੋ। ਜਦ ਤੋਂ ਸ੍ਰਿਸ਼ਟੀ ਪੈਦਾ ਹੋਈ ਉਹ ਤੋਂ ਪਹਿਲਾਂ ਦੀ ਪੁਜੀਸ਼ਨ ਕੀ ਸੀ? ਉਹ ਇਸ ਸਵਾਲ ਦਾ ਜਵਾਬ ਹੁਣ ਫਿਰ ਆਦਿ ਬਾਰੇ ਉਹਨਾਂ ਨੇ ਜੀਵ ਬਾਰੇ ਫਿਰ ਕਿਹਾ, ਦੂਜੇ ਪਦੇ ਦੇ ਵਿੱਚ ਪੁੱਛਿਆ, ਕਬਰ ਤੇ ਆਵੇ ਕਬਰ ਜਾਏ, ਕਹਾਂ ਤੇ ਆਵੇ ਕਹਾਂ ਜਾਏ, ਕਹਾਂ ਰਹੇ ਸਮਾਈ, ਜੀਵ ਕਿੱਥੋਂ ਆਉਂਦਾ, ਕਿੱਥੇ ਜਾਂਦਾ, ਕਿੱਥੇ ਸਮੋਦਾ, ਦੋ ਪਦੇ ਸਵਾਲ ਦੇ ਹੀ ਨੇ ਉਹਦੇ ਵਿੱਚ। ਇਹਦੇ ਵਿੱਚ ਜਵਾਬ ਦਿੱਤਾ ਉਹਨੇ, ਆਦਕੋ
ਬਿਸਮਾਦ ਵਿਚਾਰ ਕਥੀ ਅਲੇ।
ਜੇ ਆਦ ਦਾ ਕਥਨ ਕਰਨਾ ਹੋਵੇ ਬਸ ਉਹਦਾ ਦੇਖਾ ਹੀ ਪ੍ਰਮਾਣ, ਉਹ ਕਥਨ ਤੋਂ ਭਰੇ ਆ, ਬਿਸਮਾਦ ਹੀ ਹੈ। ਆਦ ਵਿੱਚ ਜਦ ਪਹੁੰਚਦੇ ਹਾਂ, ਆਦ ਕੀ ਆ? ਆਦ ਆਤਮ ਦਰਸ਼ਨ, ਜਿਹੜਾ ਇੱਕ ਦਾ ਦਰਸ਼ਨ ਹੈ ਉਹ ਆਦ ਦਾ ਦਰਸ਼ਨ। ਬਸ ਉਹ ਵਿਸਵਾਦ ਹੈ, ਦੱਸਿਆ ਨਹੀਂ ਜਾ ਸਕਦਾ, ਉਹ ਦੇਖਾ ਹੀ ਪ੍ਰਵਾਨ ਹੈ। ਕਹਿਵੇ ਕੋ ਸੋਭਾ ਨਹੀਂ,
ਦੇਖਾ ਹੀ
ਦੇਖਦੇ ਹੀ ਪ੍ਰਵਾਨ, ਉਹਦਾ ਤਾਂ ਵਿਸਵਾਦ ਹੈ। ਵਿਸਵਾਦ ਵਾਲੀ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਿਸਵਾਦ ਹੈ ਨਾ ਉਹ ਬਿਆਨ ਤੋਂ ਪਰੇ, ਉਹ ਬਿਆਨ ਤੋਂ ਪਰੇ।
ਸੁਣ ਨਿਰੰਤਰ ਵਾਸ ਲਿਆ,
ਹਾਂ ਇੱਕ ਗੱਲ ਦੱਸੀ ਜਾ ਸਕਦੀ ਹੈ, ਮਨ ਇਸ ਤਰੀਕੇ ਨਾਲ ਸੁਣ ਹੋ ਜਾਂਦਾ, ਨਿਰੰਤਰ ਸੁਣ, ਅਨਹਦ ਸੁਣ, ਹਮੇਸ਼ਾ ਲਈ ਸੁਣ, ਔਰ ਹਮੇਸ਼ਾ ਲਈ ਟਿਕ ਜਾਂਦਾ। ਸਮਾਧੀ ਨਹੀਂ ਲਾਉਣੀ ਪੈਂਦੀ ਤੁਹਾਡੇ ਕੋਲ, ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ ਸਮਾਧੀ ਲਾਉਣ ਦੀ, ਇੱਦਾਂ ਨਹੀਂ, ਕੋਸ਼ਿਸ਼ ਨਹੀਂ ਕਰਨੀ ਪੈਂਦੀ। ਸਮਾਧੀ ਐਸੀ ਲੱਗਦੀ ਹੈ, ਟੁੱਟਦੀ ਹੋਈ ਨਹੀਂ, ਤੋੜੀ ਨਾ ਟੁੱਟੇ, ਤੋੜੀ ਨਹੀਂ ਟੁੱਟਦੀ ਸਮਾਧੀ, ਛੋੜੀ ਨਾ ਛੁੱਟੇ, ਐਸੀ ਮਾਧੋ ਖਿੱਚ ਤਰੀ। ਸਮਾਧੀ ਐਸੀ ਲੱਗਦੀ ਹੈ, ਤੋੜੀ ਟੁੱਟਦੀ ਨਹੀਂ, ਛੁੱਟਦੀ, ਜੇ ਛੱਡਣਾ ਚਾਹੇ ਤਾਂ ਛੁੱਟਦੀ ਨਹੀਂ, ਐਸੀ ਲੱਗਦੀ। ਰਸ ਆਉਂਦਾ ਜਦ ਸੁਰਤ ਐ ਲੱਗ ਜਾਂਦੀ ਹੈ ਜਿਵੇਂ ਜੋਕ ਲੱਗ ਜਾਂਦੀ ਹੈ, ਤੋੜੀ ਨਹੀਂ ਟੁੱਟਦੀ, ਛੁੱਟ ਆਪਣੇ ਆਪ ਛੁੱਟਦੀ ਨਹੀਂ, ਜੇ ਤੋੜਨਾ ਚਾਹੇ ਤਾਂ ਟੁੱਟਦੀ। ਸਮਾਧੀ ਐਂ ਟੁੱਟ ਜਾਂਦੀ ਹੈ, ਐਂ ਚਿੱਤਰ ਮਨ ਇੱਕ ਹੋ ਜਾਂਦੇ ਨੇ, ਐ ਮਨ ਹਿਰਦੇ ਵਿੱਚ ਟਿਕ ਜਾਂਦਾ, ਆਪਣੇ ਮੂਲ ਨਾਲ ਜੁੜ ਜਾਂਦਾ, ਮੂਲ ਦੇ ਵਿੱਚੋਂ ਰਸ ਆਉਂਦਾ, ਮਨ ਫਿਰ ਖਿੜਿਆ ਹਰਿਆ। ਸੁੱਕਾ ਸੀ ਨਾ ਪਹਿਲਾਂ, ਸੁੱਕਾ ਕਾਸ਼ਟ ਹਰਿਆ ਹੈ, ਸੁੱਕੇ ਕਾਸ਼ਟ ਹਰਿਆ, ਫਿਰ ਖਿੜਿਆ ਹਰਿਆ ਬਾਗ, ਹਰਿਆ ਤਾਂ ਹੋ ਗਿਆ ਸੀ, ਫਿਰ ਬਾਗ ਖਿੜਿਆ, ਫੁੱਲ ਲੱਗੇ, ਫਲ ਲੱਗੇ, ਫੁੱਲ ਖਿੜੇ, ਫਿਰ ਛੁੱਟ ਕੇ ਮਿਲ ਜਾਂਦੀ, ਜਦੇ ਫੁੱਲ ਮੁਰਝਾ ਜਾਣਗੇ, ਫਿਰ ਤਾਂ ਜਦੇ ਮੁਰਝਾ ਜੂ, ਸਮਾਧੀ ਛੁੱਟਦੀ ਸਾਰੇ ਮੁਰਝਾ ਜੂ। ਐਸਾ ਰਸ ਸੰਸਾਰ ਦਾ ਕੋਈ ਹੈ ਨਹੀਂ, ਨਾਮ ਦਾ ਰਸ ਐਸਾ ਆਇਆ, ਮਨ ਹੋ ਗਿਆ ਖਿੜਿਆ ਹਰਿਆ। ਸੰਸਾਰ ਦੇ ਰਸ ਜਿਹੜੇ ਸਰੀਰ ਦੇ ਰਸ ਸੀ, ਉਹਨੂੰ ਮਨ ਨੇ ਆਪਣੇ ਰਸ ਮੰਨਿਆ ਹੋਇਆ ਸੀ, ਜਦੋਂ ਨਾਮ ਦਾ ਰਸ ਆਇਆ ਸਾਰੇ ਰਸ ਭੁੱਲ ਗਿਆ, ਇਹ ਚੰਗੇ ਨਹੀਂ ਲੱਗਦੇ, ਉਹ ਰਸ ਪੀਏ ਤਾਂ ਇਹ ਰਸ ਭਾਵੇਂ ਇਹ ਤਾਂ ਚੰਗੇ ਨਹੀਂ ਲੱਗਦੇ, ਇਹਨੂੰ ਤਾਂ ਰੂਹ ਨਹੀਂ ਕਰਦੀ, ਮੂੰਹ ਨਹੀਂ ਕਰਦਾ, ਫਿਰ ਛੁੱਟਦਾ ਲਿਵ ਟੁੱਟਦੀ ਕਿਉਂ? ਹਿਰਦੇ ਦੀ ਜਿਹੜੀ ਲਿਵ ਟੁੱਟ ਗਈ ਸੀ ਨਾ ਪਹਿਲਾਂ ਗਰਭ ਦੀ, ਉਹਦਾ ਕਾਰਨ ਹੋਰ ਸੀ, ਉੱਥੇ ਨਾਮ ਨਹੀਂ ਸੀਗਾ ਮਿਲਿਆ ਹੋਇਆ ਗਰਭ ਚ, ਲਿਵ ਤਾਂ ਉੱਥੇ ਵੀ ਲੱਗੀ ਸੀ ਪਰ ਉੱਥੇ ਨਾਮ ਨਹੀਂ ਸੀ, ਉੱਥੇ ਤਾਂ ਸਿਰਫ ਉਹ ਗਿਆਨ ਸੀ ਜਿਹਦਾ ਮਾਇਆ ਨਾਲ ਜੁੜਨਾ ਸੀ, ਮਾਇਆ ਨਾਲ ਜੋੜਨ ਵਾਲਾ ਗਿਆਨ ਸੀ ਉੱਥੇ, ਇੱਥੇ ਮਾਇਆ ਨਾਲ, ਇਹ ਮਾਇਆ ਨਾਲ ਤੋੜਨ ਵਾਲਾ ਗਿਆਨ, ਗੁਰਬਾਣੀ ਦਾ ਗਿਆਨ ਮਾਇਆ ਨਾਲ ਤੋੜਨ ਵਾਲਾ, ਉਹ ਮਾਇਆ ਨਾਲ ਜੋੜਨ ਵਾਲਾ ਦਾ ਸਰੀਰ ਨਾਲ ਜੁੜਿਆ ਹੋਇਆ ਮਨ, ਜੀਭ ਹਿਲਦੀ ਹੈ, ਦੰਦ ਵਿਚਾਲੇ ਨੇ, ਦੰਦਾਂ ਦੇ ਵਿਚਾਲੇ ਵੱਢਦੀ ਕਿਉਂ ਨਹੀਂ, ਕਿਉਂਕਿ ਕੰਟਰੋਲ ਮਨ ਦਾ ਕੰਟਰੋਲ ਬਚਾ ਕੇ ਰੱਖ ਲੈ। ਦੰਤ ਜੀਵ ਜਿਵ ਰਾਖ ਹੈ ਦੁਸ਼ਟ ਅਰਿਸ਼ਟ ਸੁਧਾਰ। ਸਰੀਰ ਤੇ ਕੰਟਰੋਲ ਕਰਨਾ, ਸਰੀਰ ਨੂੰ ਡਰਾਈਵ ਕਰਨਾ, ਸਰੀਰ ਤੇ ਕੰਮ ਲੈਣਾ, ਇਹ ਉਹਦੇ ਵਿੱਚ ਰਚ ਕੇ ਉਦੋਂ ਇਹ ਸਾਰਾ ਕੰਮ ਸਿੱਖਿਆ। ਉਦੋਂ ਸਰੀਰ ਵਿੱਚ ਰਚਿਆ, ਮਾਇਆ ਨਾਲ ਜੁੜਿਆ। ਇਸ ਕਰਕੇ ਥੀਤਾ ਉਹ ਤਪ ਗਰਭ ਦੇ ਵਿੱਚ ਤਪਤਾ ਕਰਦਾ ਸੀ, ਪਰ ਉਰਧ ਤਪ ਸੀ, ਉਰਧ ਉਲਟਾ ਮਾਇਆ ਨਾਲ ਜੁੜਨ ਵਾਲਾ ਤਪ ਸੀ, ਮਾਇਆ ਦੇ ਵਿੱਚ ਲਿਪਤ ਕਰਨ ਵਾਲਾ ਹੀ ਗਿਆਨ ਸੀ। ਉੱਥੇ ਉਹ ਨਾਮ ਨਹੀਂ ਸੀਗਾ, ਜੇ ਉਹ ਨਾਮ ਹੁੰਦਾ ਫਿਰ ਜਨਮ ਲੈਣ ਦੀ ਕੀ ਲੋੜ ਸੀ, ਉੱਥੇ ਹੋ ਜਾਣਾ ਸੀ। ਲਿਵ ਜ਼ਰੂਰ ਲੱਗੀ ਹੋਈ ਸੀ, ਗਿਆਨ ਚਾਹੇ ਪੁੱਠਾ ਲੈਣਾ ਹੋਵੇ ਚਾਹੇ ਸਿੱਧਾ ਲੈਣਾ ਹੋਵੇ ਲਿਵ ਲਾਉਣੀ ਪਊਗੀ। ਗਿਆਨ ਚਾਹੇ ਪੁੱਠਾ ਹੋਵੇ ਚਾਹੇ ਸਿੱਧਾ ਹੋਵੇ, ਧਿਆਨ ਜੋੜ ਕੇ ਹੀ ਗਿਆਨ ਲੈ ਉਹਦੇ, ਜੋ ਬੋਲ ਰਿਹਾ ਉਹਦੇ ਨਾਲ ਧਿਆਨ ਜੁੜ ਕੇ ਹੀ ਗਿਆਨ ਮਿਲੂਗਾ। ਸ਼ਬਦ ਨਾਲ ਸੁਰਤ ਜੋੜਨੀ ਪਊਗੀ, ਚਾਹੇ ਗਿਆਨ ਪੁੱਠਾ ਹੈ ਚਾਹੇ ਸਿੱਧਾ। ਇਸ ਕਰਕੇ ਗਿਆਨ ਤਾਂ ਸੀ ਉਹ ਪੁੱਠਾ, ਪਰ ਲੋੜ ਸੀ ਸਰੀਰ ਦੀ, ਇਸ ਕਰਕੇ ਉਹ ਤਪ ਨੂੰ ਉਰਧ ਤਪ ਕਿਹਾ ਹੋਇਆ। ਉਰਧ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ, ਸਾਸ ਸਾਸ ਜੁੜਿਆ ਹੋਇਆ ਉਹਦੇ ਨਾਲ, ਕਿਉਂ ਉਹ ਰਚਾਉਣ ਵਾਲਾ ਉਹ ਹੈ, ਰਚਣ ਵਾਲਾ ਇਹ ਹੈ। ਇਹ ਰਚ ਨਹੀਂ ਸਕਦਾ ਉਹਦੇ ਰਚਾਏ ਦੇ ਬਿਨਾਂ, ਦੱਸਣਾ ਉਹਨੇ ਜਾਂ ਕਰਨਾ ਇਹਨੇ, ਇਹ ਕਰ ਸਕਦਾ ਹੈ, ਇਹਨੂੰ ਪਤਾ ਨਹੀਂ ਕਿਵੇਂ ਕਰ ਸਕਦਾ। ਜਿਵੇਂ ਕਿਸੇ ਤੇ ਕਹਿ ਕੇ ਕੰਮ ਕਰਵਾ ਲਈਏ, ਆਪਾਂ ਜੇ ਉਹ ਧਿਆਨ ਨਾਲ ਸੁਣੋ ਆਪਣੀ ਗੱਲ ਠੀਕ ਕੰਮ ਕਰ ਲੂ, ਜੇ ਬੇਧਿਆਨ ਹੋ ਕੇ ਸੁਣੋ ਕੰਮ ਗਲਤ ਕਰ ਦੂ। ਜੇ ਆਪਾਂ ਨੇ ਕਿਹਾ ਕੁਛ, ਉਹਨੇ ਸਮਝਿਆ ਕੁਛ, ਕੰਮ ਗਲਤ ਹੋ ਜੂਗਾ। ਇਸ ਕਰਕੇ ਪੂਰੇ ਧਿਆਨ ਨਾਲ ਉਹਨੂੰ ਸੁਣਨਾ ਪਊ, ਕਿ ਉਹ ਆਪ ਜਾਣਦਾ ਨਹੀਂ ਕੰਮ ਕਰ ਲੂ। ਉੱਥੇ ਅਵਸਥਾ ਇਹ ਸੀ ਗਰਭ ਚ, ਉੱਥੇ ਲਿਪ ਛੁੱਟ ਕੇ ਉੱਥੇ ਵੀ ਗਿਆ ਲੱਗੀ ਤ੍ਰਿਸ਼ਨਾ। ਉਹ ਲਿਵ ਇੰਨੀ ਛੇਤੀ ਤਾਂ ਛੁੱਟ ਗਈ ਸੀ, ਉਹ ਮਾਇਆ ਦੀ ਉਹ ਲਿਵ ਸੀ, ਇਹ ਲਿਵ ਨਹੀਂ ਛੁੱਟਦੀ। ਸਵਾਲ ਇਹ ਹੈ ਕਿ ਇਹ ਲਿਵ ਕਿਉਂ ਨਹੀਂ ਛੁੱਟਦੀ, ਉਹ ਲਿਵ ਕਿਉਂ ਛੁੱਟ ਗਈ ਸੀ, ਸਵਾਲ ਨਹੀਂ ਖੜਾ ਹੋਊਗਾ। ਉਹ ਲਿਵ ਇੰਨੀ ਛੇਤੀ ਕਿਉਂ ਛੁੱਟ ਗਈ, ਸਰੀਰ ਨੂੰ ਭੁੱਖ ਲੱਗੀ ਲਿਵ ਛੁੱਟ ਗਈ, ਤੁਸੀਂ ਉਹ ਮਾਇਆ ਦੀ ਲਿਵ, ਉਹ ਰਸ ਮਾਇਆ ਦਾ ਹੀ ਸੀ, ਉਹ ਵੀ ਸਰੀਰ ਦੇ ਮਿਲ ਗਿਆ, ਕੰਟਰੋਲ ਹੋ ਗਿਆ, ਸਰੀਰ ਪੂਰਾ ਹੋ ਗਿਆ, ਤੇ ਸਰੀਰ ਦੀ ਜ਼ਿੰਮੇਵਾਰੀ ਫਿਰ ਇਹਦੀ ਭੁੱਖ ਪਿਆਸ ਦੇ ਮੀਟਰ ਬੰਦੇ ਵਿੱਚ ਨੇ। ਜਿਵੇਂ ਮੀਟਰ ਦੱਸਦਾ ਨਾ ਇੰਜਣ ਦਾ, ਵੀ ਇੰਜਣ ਗਰਮ ਹੋ ਗਿਆ, ਇਹ ਸਾਰੇ ਮੀਟਰ ਬੰਦੇ ਵਿੱਚ ਨੇ। ਮਨ ਦੱਸਦਾ ਵੀ ਹੁਣ ਇਹਨੂੰ ਪਾਣੀ ਦੀ ਲੋੜ ਹੈ, ਹੁਣ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਹੁਣ ਇਹਨੂੰ ਗਰਮੀ ਲੱਗਦੀ ਹੈ, ਹੁਣ ਇਹਨੂੰ ਬਚਾਉਣਾ ਜੋ ਹੈ, ਇਹ ਸਰੀਰ ਨੂੰ ਕੌਣ ਬਚਾਵੇ, ਚੇਤਨ ਬਚਾਊਗਾ ਤੇ ਜਾਣਾ। ਆ ਜਿਹੜੀ ਲਿਵ ਹੁਣ ਲੱਗੀ ਹੈ ਸੁਨ ਨਿਰੰਤਰ ਵਾਲੀ, ਉੱਥੇ ਸੁਨ ਨਹੀਂ ਹੈ, ਗਰਭ ਦੇ ਵਿੱਚ ਸੁਨ ਨਹੀਂ ਹੈ, ਇੱਥੇ ਸੁਨ ਹੈ, ਉੱਥੇ ਸੁਨ ਨਹੀਂ ਹੈਗਾ। ਇਹ ਸੁਣ ਨਿਰੰਤਰ ਵਾਸ ਲਿਆ ਇੱਥੇ ਸੁਣ, ਜਦ ਇਹਨੇ ਵਸਿਆ ਹੋਇਆ ਹੈ, ਸੁਣ ਨਿਰੰਤਰ ਵਾਸ ਲਿਆ, ਟਿਕਿਆ ਹੋਇਆ ਮਨ, ਜਾਂ ਜੰਗ ਉਹ ਪਾਇਆ ਜਾਂ ਸੁਣ ਨਹੀਂ ਸੱਸਾ ਸਮਝ ਆ, ਸਹਿਜ ਉਹ ਪਾਇਆ, ਸੁਣ ਨਹੀਂ ਸੀ ਉੱਥੇ, ਉੱਥੇ ਸਹਿਜ ਵਿੱਚ ਹੋ ਕੇ ਉਪਾਇਆ, ਸੱਸਾ ਸਮਝ ਆ, ਸਹਿਜ ਉਹ ਪਾਇਆ, ਉੱਥੇ ਸਹਿਜ ਅਵਸਥਾ, ਉੱਥੇ ਤਾਂ ਸੁਪਨਾ ਸ਼ੁਰੂ ਹੋਇਆ, ਜਦ ਸਰੀਰ ਚ ਆਇਆ ਸੁਪਨਾ ਸ਼ੁਰੂ ਹੋਇਆ, ਸੁਪਨਾ ਸ਼ੁਰੂ ਹੋਣ ਨੂੰ ਸਹਿਜ ਕਹਿੰਦੇ ਨੇ, ਹੁਣ ਇਹ ਸੁਪਨਾ ਬੰਦ ਕਰਨਾ ਉਲਟਾ, ਸੁਪਨਾ ਬੰਦ ਹੋਣਾ ਸੁਣ, ਸੁਪਨਾ ਸੁਪਨਾ ਸ਼ੁਰੂ ਹੋਣਾ ਸਹਿਜ, ਇਹ ਫਿਰ ਬਿਲਕੁਲ ਜਾਗਰਤ ਅਵਸਥਾ ਹੋ ਜਾਣੀ ਸਾਰੀ ਹੈ। ਸੁਪਨਾ ਟੁੱਟ ਜਾਣਾ ਔਰ ਜਾਗ ਪੈਣਾ, ਸੁਪਨੇ ਤੋਂ ਵੀ ਅੱਗੇ ਚਲੇ ਜਾਣਾ, ਜਾਂ ਫਿਰ ਉਹ ਸਹਿਜ।
ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਏ ਘੱਟ ਘੱਟ ਸਾਚਾ ਸਰਬ ਜੀਆਂ।
ਸੁਨ ਨਿਰੰਤਰ ਵਾਸ ਲਿਆ, ਸੁਨ ਨਿਰੰਤਰ ਵਾਸ ਕਿਹਨੂੰ ਕਹਿੰਦੇ ਹਾਂ ਅਸੀਂ, ਕਹਿੰਦੇ ਉਹਦੀ ਵਿਆਖਿਆ।
ਅਕਲਪਤ ਮੁਦਰਾ,
ਅਕਲਪਤ ਮੁਦਰਾ ਕਲਪਨਾ ਰਹਿਤ ਮੁਦਰਾ, ਐਸੀ ਮੁਦਰਾ, ਐਸੀ ਮੁਦਰਾ ਕੀ ਹੁੰਦੀ ਹੈ? ਮਨ ਦੀ ਅਵਸਥਾ ਹੁੰਦੀ ਹੈ, ਮਨ ਦੀ ਅਵਸਥਾ ਨੂੰ ਮੁਦਰਾ ਕਹਿੰਦੇ। ਕਲਪਨਾ ਰਹਿਤ ਹੈ, ਬੋਲ ਸੋਚਦਾ ਹੀ ਨਹੀਂ ਕੁਛ, ਅੰਦਰ ਕਿਸੇ ਕਿਸਮ ਦੀ ਕੋਈ ਚਿੰਤਾ ਫਿਕਰ ਸੋਚ ਹੈ ਨਹੀਂ, ਅਕਲਪਤ ਮੁਦਰਾ ਹੈ। ਕਿਵੇਂ ਬਣੀ ਇਹ?
ਗੁਰੂ ਗਿਆਨ ਵਿਚਾਰੀਏ,
ਜਦ ਗੁਰ ਗਿਆਨ ਵਿਚਾਰਦਾ ਨਾ ਉਦੋਂ ਉਹ ਮੁਦਰਾ ਬਣ ਜਾਂਦੀ ਹੈ। ਜਦ ਤੁਸੀਂ ਗੁਰਬਾਣੀ ਦਾ ਵਿਚਾਰ ਕਰੋਗੇ ਉਹ ਮੁਦਰਾ ਉਦੋਂ ਉਹੀ ਮੁਦਰਾ ਹੁੰਦੀ ਆ। ਵਿਚਾਰ ਵਾਲੀ ਜਿਹੜੀ ਮੁਦਰਾ ਹੈ ਉਹ ਅਕਲਪਤ ਹੈ, ਉਹ ਕਲਪਨਾ ਨਹੀਂ ਹੁੰਦੀ। ਜੇ ਵਿਚਾਰਨ ਵੇਲੇ ਕਲਪਨਾ ਹੋਵੇ ਤਾਂ ਸਮਝ ਚ ਨਹੀਂ ਕੁਛ ਆਉਂਦਾ ਹੁੰਦਾ, ਫਿਰ ਵਿਚਾਰਿਆ ਨਹੀਂ ਜਾਂਦਾ। ਐਟ ਏ ਟਾਈਮ ਇੱਕ ਕੰਮ ਹੋ ਸਕਦਾ, ਜਾਂ ਸੋਚੋਗੂ ਜਾਂ ਵਿਚਾਰੋ। ਸੋਚਣ ਦੇ ਵਿੱਚ ਆਉਟਪੁੱਟ ਹੈ, ਜਿਵੇਂ ਇੰਜੈਕਸ਼ਨ ਅਸੀਂ ਜੇ ਭਰਦੇ ਹਾਂ ਉਸੇ ਸੂਈ ਥਾਈ ਦਵਾਈ ਅੰਦਰ ਨੂੰ ਜਾਂਦੀ ਹੈ, ਸਰੀਰ ਵਿੱਚ ਨੂੰ ਜਾਂਦੀ ਹੈ, ਜਾਂ ਇੱਥੇ ਲਾਉਂਦੇ ਹਾਂ ਉਸੇ ਸੂਈ ਥਾਈ ਵਾਪਸ ਜਾਂਦੀ ਹੈ ਦਵਾਈ। ਸੋਚਣ ਦੇ ਨਾਲ ਅਸੀਂ ਇੰਜੈਕਸ਼ਨ ਕਿਸੇ ਨੂੰ ਦੇ ਰਹੇ, ਬਾਹਰ ਨੂੰ ਜਾ ਰਿਹਾ ਕੁਛ, ਅੰਦਰੋਂ ਕੁਛ ਬਾਹਰ ਨੂੰ ਜਾ ਰਿਹਾ, ਬਾਰਮੁਖੀ ਹੈ ਸਾਡੀ ਸੋਚ, ਬਾਹਰ ਨੂੰ ਜਾ ਰਿਹਾ ਕੁਛ, ਦੇਖ ਰਹੇ ਹਾਂ ਬਾਹਰ ਨੂੰ, ਸੋਚ ਰਹੇ ਹਾਂ ਬਾਹਰ ਨੂੰ, ਬਾਹਰੋਂ ਕਿਆ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ, ਕਿਸੇ ਨੂੰ ਅਕਲ ਦੇ ਰਹੇ ਹਾਂ, ਬਾਹਰਮੁਖੀ। ਵਿਚਾਰ ਹੈ ਜਿਹੜੀ ਇਹ ਅੰਤਰਮੁਖੀ, ਇਹ ਕੁਛ ਲੈ ਰਹੇ ਹਾਂ ਪ੍ਰਾਪਤ, ਵਿਚਾਰ ਜੋ ਕੁਛ ਪ੍ਰਾਪਤ ਹੁੰਦਾ ਸੋਚ ਵਿੱਚ ਖਰਚ ਹੁੰਦਾ। ਜੇ ਬੈਟਰੀ ਹੈ ਅਸੀਂ ਉਹਨੂੰ ਚਾਰਜ ਕਰਦੇ ਹਾਂ ਤਾਂ ਉਹਨੂੰ ਲਾਭ ਹੁੰਦਾ ਬੈਟਰੀ, ਬੁੱਧੀ ਚਾਰਜ ਹੁੰਦੀ ਹੈ ਸਾਡੀ ਵਿਚਾਰ ਨਾਲ, ਗੁਰਬਾਣੀ ਦੇ ਵਿਚਾਰ ਨਾਲ ਬੁੱਧੀ ਚਾਰਜ ਹੁੰਦੀ ਹੈ, ਬੁੱਧੀ ਸਟਰੋਂਗ ਹੁੰਦੀ ਹੈ, ਸ਼ਕਤੀਸ਼ਾਲੀ ਹੁੰਦੀ ਹੈ। ਇਹਦੀ ਜਿਹੜੀ ਜੋਤ ਵੱਧਦੀ ਹੈ ਜ਼ਿਆਦਾ, ਦਾ ਫਿਰ ਬਲਬ ਜਲਦਾ ਨਾ ਦਿਮਾਗ ਦਾ, ਜਿੰਨੀ ਬੁੱਧੀ ਬੈਟਰੀ ਤੇਜ਼ ਹੁੰਦੀ ਹੈ ਉਹਦੇ ਦਿਮਾਗ ਜ਼ਿਆਦਾ ਬਲਬ ਜ਼ਿਆਦਾ ਜਲਦਾ, ਰੋਸ਼ਨੀ ਜ਼ਿਆਦਾ ਹੁੰਦੀ। ਵਿਚਾਰ ਨਾਲ ਬੈਟਰੀ ਤੇਜ਼ ਹੁੰਦੀ, ਸਟਰੋਂਗ ਹੁੰਦੀ।
ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਏ ਘੱਟ ਘੱਟ ਸਾਚਾ ਸਰਬ ਜੀਆਂ,
ਘੱਟ ਘੱਟ ਸਾਚਾ ਸਰਬ ਜੀ ਆ ਸਾਰੇ ਜੀਆਂ ਦੇ ਵਿੱਚ ਸੱਚਾ ਹੈ, ਸਾਰੇ ਹਿਰਦਿਆਂ ਵਿੱਚ ਸੱਚਾ ਹੈ, ਸਾਰੇ ਜੀਆਂ ਦੇ ਵਿੱਚ, ਸਾਰੇ ਜੀਆਂ ਦੇ ਹਿਰਦਿਆਂ ਦੇ ਵਿੱਚ ਇੱਕੋ ਹੀ ਸੱਚਾ ਬੈਠਾ। ਇਹ ਉੱਥੇ ਤੱਕ ਦ੍ਰਿਸ਼ਟੀ ਚਲੀ ਜਾਂਦੀ ਹੈ ਜੇ ਗੁਰਬਾਣੀ ਨੂੰ ਇਸ ਪੁਜੀਸ਼ਨ 'ਚ ਵਿਚਾਰੇ। ਜੇ ਇਸ ਗੁਰਬਾਣੀ ਨੂੰ ਵਿਚਾਰੇ ਨਾ ਅਕਲਪਤ ਮੁਦਰਾ 'ਚ ਹੋ ਕੇ, ਆਤਮ ਦਰਸ਼ਨ ਤਾਂ ਹੋ ਹੀ ਜਾਂਦਾ ਪਰ ਘੱਟ ਘੱਟ ਮੈਂ ਹੱਡੂ ਵਸੇ ਵੀ ਦੇਖ ਲੈਂਦਾ ਸਾਰਾ। ਅਸੀਂ ਉਸ ਦੁੱਧ ਦਾ ਇੱਕ ਹਿੱਸਾ, ਉਸ ਸੰਸਾਰ ਦਾ ਇੱਕ ਹਿੱਸਾ, ਜਿਹਦੇ ਸਭ ਜੋਤ ਜੋਤ ਹੈ ਸੋਈ, ਜੋਤ ਇੱਕੋ ਹੀ ਹੈ ਸਾਰਿਆਂ, ਪੰਜ ਤੱਤ ਵੀ ਸਾਰਿਆਂ ਚ ਨੇ। ਤੇ ਫਿਰ ਇੱਕ ਦਾ ਟੈਸਟ ਹੋ ਗਿਆ, ਆਪਣਾ ਟੈਸਟ ਹੋ ਗਿਆ, ਆਤਮ ਟੈਸਟ ਹੋ ਗਿਆ, ਮੇਰੇ ਚ ਕੀ ਹੈ ਸਾਰਿਆਂ ਚ ਉਹੀ ਹੈ। ਦੁੱਧ ਚਾਹੇ ਸਮੁੰਦਰ ਭਰਿਆ ਹੋਇਆ ਸੀ, ਸੈਂਪਲ ਥੋੜਾ ਜਿਹਾ ਲੈ ਲਿਆ, ਦੇਖ ਲਿਆ ਵੀ ਇੰਨੇ ਫੈਟ ਹੈਗੀ ਹੈ, ਇਹਦੀ ਸਾਰੇ ਜੋ ਹੀ ਫੈਟ ਹੈ। ਇਸ ਕਰਕੇ ਆਤਮ ਦਰਸ਼ਨ ਨਾਲ ਆਤਮ